ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸਤਵੰਤ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 17ਵਾਂ ਕਾਂਡ। ਚੁੱਪ ਚਾਪ ਰਾਤ ਛਾ ਗਈ। ਲੋਕ ਨੀਂਦ ਦੀ ਗੋਦ ਵਿੱਚ ਹਨ। ਜੀ ਨਹੀਂ ਸੁਰਕਦਾ, ਪੰਛੀ ਨਹੀਂ ਡੋਲਦਾ, ਹਵਾ ਤੱਕ ਨਹੀਂ ਰੁਮਕਦੀ। ਸਨਾਟਾ ਛਾ ਰਿਹਾ ਹੈ। ਆਕਾਸ਼ ਵਿੱਚ ਡਲਕ ਡਲਕ ਕਰਦੇ ਤਾਰੇ ਚੁੱਪ ਚਾਪ ਤੁਰੇ ਜਾ ਰਹੇ ਹਨ। ਕਾਬੁਲ ਦੇ ਰੜੇ ਵਿੱਚ ਕਾਫਲਾ ਪਿਆ ਹੈ, ਜਿਸ ਨੇ ਪਿਸ਼ੋਰ ਤੱਕ ਵਪਾਰ ਕਰਕੇ ਮੁੜਨਾ ਸੀ। ਅੱਜ ਦੂਸਰੀ ਮੰਜ਼ਲੇ ਹੀ ਪਹਿਰੇਦਾਰਾਂ ਵਿੱਚ ਘੇਰਿਆ ਪਿਆ ਹੈ। ਜਿਸ ਹਿੱਸੇ ਦੀ ਤਲਾਸ਼ੀ ਹੋ ਚੁੱਕੀ ਹੈ, ਉਹ ਹਿੱਸਾ ਤਾਂ ਬੇਫਿਕਰ ਸੌਂ ਗਿਆ, ਪਰ ਜਿਸ ਹਿੱਸੇ ਦੀ ਨਹੀਂ ਹੋਈ, ਉਸ ਵਿੱਚ ਬੇਚੈਨੀ ਜਿਹੀ ਹੈ। ਜ਼ਾਲਮ ਨੀਂਦ ਨੇ ਤਦ ਵੀ ਅੱਖਾਂ ਮੇਲ ਕੇ ਸਵਾਲ ਦਿੱਤਾ ਹੈ। ਨੀਂਦ ਦੀ ਐਡੀ ਜ਼ੋਰਾਵਰੀ ਦੇ ਹੁੰਦਿਆਂ ਜਸਵੰਤ ਸਿੰਘ ਹੋਰੀ ਬੇਚੈਨ ਹਨ, ਸੁੱਤੇ ਨਹੀਂ ਬੈਠੇ ਹਨ। ਅਰਨੈਣ ਆਕਾਸ਼ ਵੱਲ ਅਤੇ ਸੁਰਤ ਆਕਾਸ਼ਾਂ ਦੇ ਸਾਈਂ ਵੱਲ ਲੱਗੀ ਹੋਈ ਹੈ। ਪਰਦੇ ਖੁੱਲ੍ਹ ਜਾਣ ਦਾ ਭੈ ਹੈ। ਸਵੇਰੇ ਤਲਾਸ਼ੀ ਆਉਣੀ ਹੈ ਅਤੇ ਜਾਮਾ ਤਲਾਸ਼ੀ ਆਉਣੀ ਹੈ। ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਜ਼ਨਾਨੀ ਹਾਂ ਔਰ ਮਰਦਾਵੇਂ ਭੇਸ ਵਿੱਚ ਹਾਂ। ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਅਮੀਰ ਦੇ ਮਹਿਲੋਂ ਨੱਠੀ ਹੋਈ ਹਾਂ। ਬਸ ਫਿਰ ਬੰਦੀ ਅਤੇ ਬੰਦੀ ਨਾਲ ਤਸੀਹੇ ਅਤੇ ਮੌਤ। ਸਤਵੰਤ ਇਸ ਆਪਣੇ ਮਰਦਾਵੇਂ ਜਾਮੇ ਵਿੱਚ ਸਲਾਮਤੀ ਸਮਝਦੀ ਸੀ, ਪਰ ਇਸ ਵੇਲੇ ਔਕੜ ਦੇ ਮੂੰਹ ਆ ਗਈ ਹੈ। ਪਹਿਲਾਂ ਤਾਂ ਕੁਛ ਘਾਬਰ ਗਈ ਸੀ, ਪਰ ਹੁਣ ਜੀ ਸਗੋਂ ਕੁਛ ਇਕੱਠਾ ਹੁੰਦਾ ਜਾਂਦਾ ਹੈ ਅਤੇ ਸੁਰਤ ਜੁੜਦੀ ਜਾਂਦੀ ਹੈ। ਸੋਚਾਂ ਰੋੜਨ ਲੱਗਦੀਆਂ ਹਨ। ਤਦ ਮਾਨੋ ਆਵਾਜ਼ ਆਉਂਦੀ ਹੈ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣ। ਹਾਂ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਇਹਨਾਂ ਸੋਚਾਂ ਦੀਆਂ ਫੇਟਾਂ ਅਤੇ ਸਿਦਕ ਦੇ ਹਮਲਿਆਂ ਅਤੇ ਸੁਰਤ ਲਹਾ ਚੜਾਵਾਂ ਵਿੱਚ ਅੱਧੀ ਰਾਤ ਲੰਘ ਗਈ। ਅਜੇ ਤੱਕ ਕੋਈ ਡੋਲ ਨਹੀਂ ਸੁੱਜੀ। ਸਿਦਕ ਵਾਲੀ ਭਰੋਸੇ ਵਿੱਚ ਜੁੜ ਜੁੜ ਅੰਦਰੋਂ ਉੱਠਦੀ ਹੈ ਕਿ ਗੁਰੂ ਕੋਈ ਰਸਤਾ ਕੱਢੇਗਾ। ਹੌਸਲਿਆਂ ਵਾਲੀ ਅੰਦਰੋਂ ਹਿੰਮਤਾਂ ਦੇ ਤਾਣ ਲਾ ਲਾ ਉੱਠਦੀ ਹੈ, ਪਰ ਚਾਰ ਚੁਫੇਰੇ ਨਜ਼ਰ ਮਾਰ ਕੇ ਫਿਰ ਬੈਠ ਜਾਂਦੀ ਹੈ। ਅਖੀਰ ਉੱਠੀ ਔਰ ਇੱਕ ਪਾਸੇ ਵੱਲੋਂ ਖਿਸਕ ਜਾਣ ਦੀ ਸੋਚੀ, ਪਰ ਥੋੜ੍ਹੇ ਹੀ ਕਦਮਾਂ 'ਤੇ ਪੈਰਾ ਖੜ੍ਹਾ ਸੀ, ਦਬਕ ਕੇ ਬੈਠ ਗਈ। ਮਲਕੜੇ ਜਿਹੇ ਫੇਰ ਮੁੜੀ, ਇੱਕ ਹੋਰ ਪਾਸੇ ਵੱਲੋਂ ਤਿਲਕਣ ਦੀ ਕੀਤੀ, ਪਰ ਇੱਕ ਅਹੁਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫਿਰ ਮਲਕੜੇ ਪੈਰੀ ਆਪਣੇ ਬਿਸਤਰੇ 'ਤੇ ਆ ਟਿੱਕੀ। ਇਹ ਅਹੁਦੇਦਾਰ ਜੀ ਫਿਰਦੇ ਫਿਰਦੇ ਨੇੜੇ ਕੋ ਆ ਕੇ ਖੜ੍ਹੇ ਹੋ ਗਏ। ਚਾਰ ਚੁਫੇਰੇ ਨਜ਼ਰ ਮਾਰੀ, ਸਾਰੇ ਸੁੱਤੇ ਪਏ ਪਾਸੇ। ਫਿਰ ਇਸਨੇ ਆਪਣੇ ਆਪ ਨੂੰ ਹੌਲੇ ਜੇ ਆਖਿਆ, ਸਭ ਸੁੱਤੇ ਪਏ ਹਨ, ਸਾਰੇ ਪਠਾਣ ਅਤੇ ਕਾਬਲੀ ਹਨ। ਭਲਾ ਕਿਸ ਤੋਂ ਪਤਾ ਲੱਗੇ ਕਿ ਬੁਤਾਲਾ ਕੀ ਹੈ ਅਤੇ ਕਿੱਥੇ ਹੈ? ਪਤਾ ਨਹੀਂ ਸੱਚ ਹੈ ਕਿ ਝੂਠ। ਉਫ ਕੀ ਕੁਛ ਪਤਾ ਨਹੀਂ ਕੀ ਕਰਾਂ। ਅੱਛਾ ਖੈਰ, ਅਜੇ ਤੱਕ ਕੋਈ ਡੋਲ ਨਹੀਂ। ਕੱਲ੍ਹ ਤੁਰ ਪਏ ਅੱਗੇ ਤਾਂ ਫਿਰ ਕੀ ਬਣਨਾ? ਇਸ ਪਠਾਣ ਅਹੁਦੇਦਾਰ ਨੂੰ ਮਨ ਨਾਲ ਗੱਲਾਂ ਕਰਦਿਆਂ ਕੁਛ ਬਾਰੀਕ ਜਿਹੀ ਆਵਾਜ਼ ਕੰਨੀ ਪਈ। ਖਿਆਲ ਕੀਤਾ ਤਾਂ ਇੱਕ ਸੂਰਤ ਅਡੋਲ ਬੈਠੀ ਸਹਿਜੇ ਕੁਛ ਪੜ੍ਹ ਰਹੀ ਹੈ। ਚੰਗੀ ਤਰ੍ਹਾਂ ਕੰਨ ਲਾਏ ਤਦ ਕੋਈ ਗੈਰ ਜ਼ੁਬਾਨ ਦੀ ਬਾਣੀ ਸੀ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕੋਈ ਸਿੱਖ ਹੈ ਔਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲਕੋਂ ਮਗਰੋਂ ਇਸਨੂੰ ਸਾਫ਼ ਸਮਝ ਪੈਣ ਲੱਗ ਗਈ ਕਿ ਠੀਕ ਇਹ ਉਹ ਸ਼ੈ ਹੈ ਜਿਸ ਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥਾਉ ਕੱਢਣ ਦਾ ਸ਼ੌਕ ਕਾਲਾ ਹੋ ਗਿਆ। ਵੇਲਾ ਏਕਾਂਤ ਦਾ ਸੀ। ਉਹ ਆਪ ਪਹਿਰੇਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰ ਵੀ ਪੜਤਾਲ ਕਰ ਰਿਹਾ ਸੀ। ਅੱਗੇ ਵੱਧ ਕੇ ਜਵਾਨ ਨੂੰ ਆ ਹਿਲਾਇਓਸ ਅਤੇ ਕਹਿਣ ਲੱਗਾ, ਤੂੰ ਕੌਣ ਹੈ ਭਾਈ? ਜਸਵੰਤ, ਮੁਸਾਫਿਰ ਹਾਂ। ਅਹੁਦੇਦਾਰ, ਕਿੱਥੇ ਜਾਂਦਾ ਹੈ? ਜਸਵੰਤ, ਹਿੰਦੁਸਤਾਨ ਵੱਲ। ਅਹੁਦੇਦਾਰ, ਕਦੇ ਅੱਗੇ ਵੀ ਗਿਆ ਹੈ ਜਾਂ ਪਹਿਲੇ ਵੇਰ? ਜਸਵੰਤ, ਮੈਂ ਸਰਹੰਦ ਤੱਕ ਦਾ ਜਾਣੂ ਹਾਂ। ਅਹੁਦੇਦਾਰ, ਬੁਤਾਲਾ ਵੀ ਡਿੱਠਾ ਹੈ? ਜਸਵੰਤ, ਬੁਤਾਲਾ ਤਾਂ ਨਹੀਂ, ਵਟਾਲਾ ਹੈ। ਅਹੁਦੇਦਾਰ, ਹਾਂ ਵਟਾਲਾ, ਵਟਾਲਾ ਉਹ ਕੀ ਥਾਂ ਹੈ? ਜਸਵੰਤ, ਮੁਸਲਮਾਨਾਂ ਦੇ ਮਦਰਸੇ ਅਤੇ ਪੁਸਤਕਾਲੇ ਉੱਥੇ ਹਨ। ਅਹੁਦੇਦਾਰ, ਹਾਂ ਠੀਕ, तेनू पंजाब की खबर है? जसवंत, कुछ थोड़ी बहुती है ही। अहुदेदार, की सबब? जसवंत, पिछा पंजाब का जो होया। अहुदेदार, नादर शाह कैद करके ले आया सी। जसवंत जी नहीं, पर उंज असी इधर उधर दे ही हाँ। अहुदेदार, पंजाब में तू किसी का जाणू है? जसवंत, किसे का? अहुदेदार, आसकुर नाम सुनिया है? जसवंत बड़ी डूंगी सोच सोच के वटाले का ध्यान आ के, जी हाँ, वटाले तो ए माई आसकोर अपने दो त्रै वरे दे बच्चे सने नादर शाह दे हिंदू गुलामां विच किसे धोखे नाल फस गई सी ते जकड़ बंद कीती इधर आंदी गई सी। अहुदेदार, फिर उसका की होया सी? जसवंत, अटक पास सिख आ के हिंदू कैदी छुड़ा के लै गए सन, पर ए माई नहीं लभी सी। पता नहीं लगा कि उसका की हाल होया। ये भी सुनिया सी कि आसकोर नाल एक पहाड़न खिडावी नौकर सी, नुकरों उसका नाम सी, वह भी बाल नाल ही कैद पई सी, पर तिना शरीरां दा फिर कुछ पता नहीं लगा। अहुदेदार, तेवर बदल के ते बुल टुक के, ऐ नौजवान, तेनू इतने हाल किस तरह मालूम है? जसवंत, सुने सुनाए। अहुदेदार, तू इस वेले तक जा क्यों रहा है? जसवंत, अपने अल्लाह नू याद कर रहा हाँ। अहुदेदार, क्यों? जसवंत, गुरु नानक दा हुक्म है कि दिल नाल अल्लाह नू याद करो ते हाथां नाल काम करो, जो मालक नू याद नहीं करता वह हराम खांदा है। अहुदेदार, तू बड़ा नेक बंदा मालूम हुंदा है, दिल नाल मत्था डाढ़ा ही प्यारा है, बोली बहुत ही मिठी ते अकल बहुत ही सुथरी है। भला ये दस हाँ, आसकोर दा पति है और उसका कुछ नाम है? जसवंत, है, उसका नाम शत्रुजीत सिंह है। एक उसकी काकी है, वह बड़ी सुंदर परमेश्वर की प्यारी ते नेक है, निरी अपनी माँ की नुहार दी सुनी दी है। अहुदेदार, देखी नहीं? जसवंत, सुनी है। अहुदेदार, की तू हिंदुस्तान में आवें तो उस काकी का पता कर लवें? जसवंत, ठीक नहीं कह सकता, जे किसी नेक काम लई लोड़ पवे तो जतन कर सका। अहुदेदार, दाना है? जसवंत, हाँ जी, सुनिया है कि अपने वीर ते माँ नू याद कर करके जद गीत गाँवदी है तो पत्थर पंगर जाते हैं। अहुदेदार, उरे आ जा। जसवंत, उरे आके हुकुम। अहुदेदार, तेरे पास कोई हथियार है? जसवंत, कटार है। अहुदेदार, मैनू दे दे। जसवंत, मैं अपनी रक्षा लई पास की रखा? अहुदेदार, मेरा हुक्म मोड़ना कितना बुरा है? जसवंत, ठीक है, पर मैनू कारण तो दसो। अहुदेदार, मैं तेनू कैद करना है। जसवंत, किस कसूर बदले? अहुदेदार, कसूर कोई नहीं, मैनू तेरी कुछ लोड़ है, जद मेरा काम हो जाएगा छड़ देंगा। जसवंत, फिर कैद दी की लोड़ है? हुक्म देओ, काम नेक है तो मैं कर देंगा। अहुदेदार, मैं कुछ नहीं कह सकता, मैं मुद्दत तो तेरे वर्गे दी ढूंढ विच सा, खबरे तैथों काम चले। जसवंत, फिर मैनू बेगुनाह नू अपनी लोड़ बदले कैद क्यों करना? अहुदेदार, मेरी मर्जी। जसवंत, इंसाफ इंसाफ अहुदेदार, इंसाफ 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 होंदा तां तेरी लोड़ क्यों पैंदी? हुण बोलण दा वेला नहीं, चुपचाप तुर पाओ, नहीं तां खैर नहीं है। जसवंत, एक गल सुन लो ते विचार लो, मालूम होंदा है कि तुसी किसे भाल विच हो, और जिस मामले दी भाल है वह कोई मामला गुजा भेद है, जिस दे प्रगट होण दा तुहानू डर है, और उस मामले दे संबंध विच बहुत सारे नाम तुहाडे पुछण तो मैनू मालूम हो गए हैं। जेकर तुसा मेरे नाल जबर कीता, कैद पाया, तद मैं खैर कैद चल गई सही, पर जद किसे अगे वह सारे नाम कह के मैं कुछ आपदा भेद दस दिता, तद वह गल प्रगट हो के इस तरह फुटेगी कि तुहाडा सारा मामला चौड़ हो जाएगा, भावें मैं मारिया जावां पर तुहाडा काम ते तुसी चोड़ हो जासो। इस तरह करन नाल तुहानू कुछ ना लब्बा, ते जे तुसी मैनू कैद ना पाओ, प्यार करो, मैं दुखी हाँ, इस वेले मेरा दर्द करो, अपना शुक्रगुजार बनाओ, ਤਦ ਉਸ ਅਹਿਸਾਨ ਦੇ ਭਾਰ ਨਾਲ ਲੱਦਿਆਂ ਮੈਂ ਖੁਸ਼ੀ ਨਾਲ ਆਪ ਦੀ ਸੇਵਾ ਵੀ ਕਰਾਂ ਅਤੇ ਆਪ ਦਾ ਭੇਦ ਵੀ ਰੱਖਾਂ। ਮੈਨੂੰ ਤੁਹਾਡੀ ਗੱਲਬਾਤ ਤੋਂ ਬਹੁਤ ਸੰਸਾ ਪੈ ਗਿਆ ਹੈ। ਤੁਹਾਡੀ ਆਵਾਜ਼ ਨਰਮ ਹੈ, ਵਿੱਚ ਕੁਛ ਸੋਚ ਅਤੇ ਵਿਚਾਰ ਦਾ ਮਾਦਾ ਹੈ, ਤ੍ਰਭਕਦੇ ਹੋ, ਕੋਈ ਭੈ ਵੀ ਹੈ, ਐਸੇ ਹਾਲ ਵਿੱਚ ਹੋਰ ਦੁੱਖ ਕਾਸ ਨੂੰ ਦਿੰਦੇ ਹੋ। ਅਹੁਦੇਦਾਰ ਡੂੰਘੀਆਂ ਸੋਚਾਂ ਵਿੱਚ ਲੈ ਗਿਆ। ਮਨ ਨੇ ਸੋਚਿਆ ਕਿ ਮੇਰੇ ਭੇਦ ਦੇ ਨਾਮ ਇਸ ਨੂੰ ਪਤਾ ਲੱਗ ਗਏ ਹਨ, ਔਰ ਜੇ ਇਹ ਇਹਨਾਂ ਨੂੰ ਪ੍ਰਗਟ ਕਰੇ ਤਾਂ ਸੱਚਮੁੱਚ ਮੇਰਾ ਸਾਰਾ ਮਨਸੂਬਾ ਮਿੱਟੀ ਵਿੱਚ ਮਿਲ ਜਾਏਗਾ। ਮੈਂ ਆਪਣੇ ਸ਼ੌਕ ਅਤੇ ਬੇਚੈਨੀ ਦੀ ਕਾਲ ਵਿੱਚ ਮੂਰਖਤਾ ਕਰ ਬੈਠਾ ਸਾਂ। ਇਸ ਨੂੰ ਕੈਦ ਪਾਉਣਾ, ਮਾਰ ਦੇਣਾ ਮੇਰੇ ਵੱਸ ਵਿੱਚ ਹੈ, ਪਰ ਇਸ ਦੀ ਜੀਭ ਮੇਰੇ ਕੈਦ ਨਹੀਂ ਪੈ ਸਕਦੀ। ਜੀਭ ਦਾ ਬਿਰਕ ਪੈਣਾ ਮੈਨੂੰ ਤਬਾਹ ਕਰੇਗਾ, ਪਰ ਇਸ ਦਾ ਜੀਉਂਦੇ ਰਹਿਣਾ ਮੈਨੂੰ ਮੇਰੇ ਕੰਮ ਵਿੱਚ ਮਦਦ ਦੇਵੇਗਾ। ਮੈਨੂੰ ਕੋਈ ਪਤਾ ਨਹੀਂ ਹੈ ਇਸ ਨੂੰ ਸਾਰੀ ਸੂਝ ਹੈ, ਕਿਉਂ ਨਾ ਇਸ ਨੂੰ ਮਿੱਤਰ ਬਣਾਈਏ ਅਤੇ ਕੰਮ ਸੁਆਰੀਏ। ਇਸ ਤਰ੍ਹਾਂ ਦੇ ਡੂੰਘੇ ਵਹਿਣਾ ਵਿੱਚ ਡੁੱਬ ਡੁੱਬ ਕੇ ਹੱਸਿਆ ਅਤੇ ਕਹਿਣ ਲੱਗਾ, ਨੌਜਵਾਨ, ਤੂੰ ਬਹੁਤ ਸ਼ਾਤਰ ਹੈ, ਦੱਸ ਜੋ ਤੈਨੂੰ ਕੀ ਖੇਚਲ ਹੈ ਜਿਸ ਵਿੱਚ ਮੈਂ ਮਦਦ ਕਰਾਂ ਤਾਂ ਤੂੰ ਮੇਰਾ ਅਹਿਸਾਨ ਮੰਨੇ। ਜਸਵੰਤ, ਮੈਂ ਦੱਸਣ ਨੂੰ ਹਾਜ਼ਰ ਹਾਂ, ਪਹਿਲੇ ਮੇਰੇ ਨਾਲ ਇਕਰਾਰ ਕਰੋ ਕਿ ਮੇਰੇ ਨਾਲ ਮਿੱਤਰਤਾ ਕਰੋਗੇ। ਅਹੁਦੇਦਾਰ, ਅਗਰ ਤੂੰ ਮੇਰੇ ਕੰਮ ਵਿੱਚ ਮਦਦ ਕਰੇਗਾ ਤਾਂ। ਜਸਵੰਤ, ਜੇ ਆਪ ਦਾ ਕੰਮ ਪਾਪ ਨਹੀਂ ਤਾਂ। ਅਹੁਦੇਦਾਰ, ਮੇਰਾ ਕੰਮ ਪਾਪ ਦਾ ਨਹੀਂ ਸਗੋਂ ਨੇਕੀ ਦਾ ਹੈ। ਜਸਵੰਤ, ਕੁਝ ਦੱਸ ਸਕਦੇ ਹੋ? ਅਹੁਦੇਦਾਰ, ਨਹੀਂ ਇਸ ਵੇਲੇ ਨਹੀਂ, ਪਰ ਜੇ ਮੇਰੀ ਮਦਦ ਕੀਤੀ ਤਾਂ ਜ਼ਰੂਰ। ਜਸਵੰਤ, ਮੇਰਾ ਭਰਮ ਹੈ ਕਿ ਤੁਸੀਂ ਜਿਸ ਭੈ ਕਰਕੇ ਮੇਰਾ ਇਤਬਾਰ ਨਹੀਂ ਕਰਦੇ ਉਹੀ ਭੈ ਗਲਤ ਹੈ, ਸਗੋਂ ਆਪ ਦੇ ਪਿਆਰ ਦਾ ਕਾਰਨ ਉੱਥੇ ਹੈ। ਅਹੁਦੇਦਾਰ ਸ਼ਾਇਦ ਬੇਵੱਸਾ ਹੌਕਾ ਆ ਗਿਆ। ਜਸਵੰਤ, ਫਿਰ ਕੌਲ ਦਿਓ। ਅਹੁਦੇਦਾਰ, ਤੂੰ ਨੁਕਰੋ ਦਾ ਜਾਣੂ ਹੈ? ਜਸਵੰਤ, ਨਹੀਂ। ਅਹੁਦੇਦਾਰ, ਕਾਬਲ ਵਿੱਚ ਉਸਨੂੰ ਕਦੇ ਡਿੱਠਾ ਹੈ? ਜਸਵੰਤ, ਸਿਆਣ ਨਹੀਂ, ਭਾਵੇਂ ਡਿੱਠਾ ਹੀ ਹੋਵੇ। ਅਹੁਦੇਦਾਰ, ਅੱਛਾ, ਮੈਂ ਫਿਰ ਆਉਂਦਾ ਹਾਂ। ਇਹ ਕਹਿ ਕੇ ਆਪ ਤੁਰ ਗਿਆ। ਪਤਾ ਨਹੀਂ ਕਿਉਂ, ਪਰ ਇਸ ਵੇਲੇ ਜਸਵੰਤ ਨੂੰ ਉਸ ਦੀਆਂ ਗੱਲਾਂ 'ਤੇ ਅਥਰੂ ਮਾਲੂਮ ਆਉਂਦੇ ਸਨ, ਔਰ ਜਸਵੰਤ ਦੇ ਭਾਣੇ ਉਹ ਆਪਣੇ ਨਾ ਰੁਕਦੇ ਅਥਰੂ ਹੀ ਛੁਪਾਉਣ ਵਾਸਤੇ ਚਲਾ ਗਿਆ ਸੀ। ਥੋੜ੍ਹੀ ਦੇਰ ਬਾਅਦ ਉਹ ਫਿਰ ਆ ਗਿਆ। ਚੰਦਰਮਾ ਚੜ੍ਹ ਪਿਆ ਸੀ। ਚਾਂਦਨੀ ਦੀ ਡਲਕ ਦੱਸਦੀ ਸੀ ਕਿ ਮੂੰਹ ਨੂੰ ਧੋ ਕੇ ਆਇਆ ਹੈ। ਹੈ ਹਾਕਮ, ਪਰ ਕਿਸੇ ਡਾਢੀ ਖਿੱਚ ਔਰ ਭਾਰ ਹੇਠ ਦੱਬਿਆ ਅਤੇ ਬੇਚੈਨ ਹੈ। ਜਸਵੰਤ ਨੇ ਸੋਚਿਆ ਕਿ ਇਹ ਹੀ ਇੱਕ ਦਾਅ ਹੈ ਕਿ ਤਲਾਸ਼ੀ ਦੇ ਕਲੇਸ਼ ਤੋਂ ਬਚ ਸਕਾਂ, ਨਹੀਂ ਤਾਂ ਹੁਣ ਦਿਨ ਹੋਣ ਵਾਲਾ ਹੈ, ਹੋਰ ਕੀ ਉਪਰਾਲਾ ਹੋ ਸਕਦਾ ਹੈ। ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਕਿ ਜਿਕੂੰ ਗਜ ਜੈਸੇ ਮੂੰਡ ਦੇ ਬੰਧਨ ਆਪਨੇ ਕੱਢ ਦਿੱਤੇ, ਤਿਵੇਂ ਹੇ ਦੀਨ ਦਿਆਲ, ਇਸ ਨੌਜਵਾਨ ਦੇ ਮਨ ਮਿਹਰ ਪਾ ਔਰ ਮੇਰੇ ਬੰਧਨ ਇਸ ਦੇ ਵਸੀਲੇ ਦੂਰ ਕਰਾ ਦੇ, ਜਾਂ ਜਿਵੇਂ ਤੇਰੀ ਰਜ਼ਾ ਹੋਵੇ ਮਿਹਰ ਕਰ। ਅਹੁਦੇਦਾਰ, ਦੇਖ ਨੌਜਵਾਨ, ਇਹ ਕੀ ਹੈ? ਜਸਵੰਤ, ਇਹ ਗੋਲ ਚੀਜ਼ ਕੜਾ ਹੈ ਅਤੇ ਇਹ ਨਿੱਕੀ ਜਿਹੀ ਕਿਰਪਾਨ ਹੈ। ਅਹੁਦੇਦਾਰ, ਕੀ ਸਿੱਖ ਬੱਚੇ ਇਸ ਨਾਲ ਖੇਲਦੇ ਹਨ? ਜਸਵੰਤ, ਨਹੀਂ, ਇਹ ਬੱਚੇ ਅਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ, ਔਰ ਇਹ ਜੋ ਆਪਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ, ਔਰ ਕਿਸੇ ਲਾਡਲੀ ਮਾਂ ਦੇ ਬਣਵਾਏ ਹੋਏ ਹਨ, ਕਿਉਂਕਿ ਇਹਨਾਂ ਦੀ ਸ਼ਕਲ ਬਹੁਤ ਹੀ ਵਧੀਆ ਹੈ। ਅਹੁਦੇਦਾਰ, ਇੱਕ ਗੁਟਕਾ ਦਿਖਾ ਕੇ, ਇਹ ਕੀ ਹੈ? ਜਸਵੰਤ, ਨੀਚ ਲਗਾ ਕੇ, ਸਿੱਖਾਂ ਦੀ ਸਵੇਰ ਦੀ ਨਮਾਜ਼ ਹੈ। ਅਹੁਦੇਦਾਰ, ਜਪ ਨਿਸ਼ਾਨ ਹੈ? ਜਸਵੰਤ, ਜੀ ਹਾਂ, ਜਪ ਨਿਸ਼ਾਨ ਹੈ, ਬਹੁਤ ਸੁੰਦਰ ਲਿਖਿਆ ਹੈ। ਜਸਵੰਤ ਨੇ ਫੁਰਤੀ ਨਾਲ ਪੱਤਰੇ ਉਥਲਦਿਆਂ ਛੇਕੜ ਦਾ ਪੱਤਰਾ ਤੱਕਿਆ, ਚੰਦ ਦੇ ਚਾਨਣੇ ਡੂੰਘੀ ਨਜ਼ਰ ਜਮਾਈ, ਸ਼ਤਰੂਜੀਤ ਸਿੰਘ ਲਿਖਤ ਸਤਵੰਤੀ ਆਸ ਕੋਰ ਲਈ, ਇਹ ਹਰਫ ਪੜ੍ਹ ਲਏ, ਫਿਰ ਕਹਿਣ ਲੱਗਾ, ਇਹ ਆਪ ਦੇ ਜੋ ਮੁਸਲਮਾਨ ਹੋ ਕਿਸ ਕੰਮ ਹਨ? ਅਹੁਦੇਦਾਰ, ਛੇਤੀ ਨਾਲ ਲੈ ਕੇ, ਕੰਮ ਹਨ, ਫਿਰ ਕੀ ਮਰਜ਼ੀ ਹੈ? ਜਸਵੰਤ, ਕੌਲ ਕਰੋ। ਅਹੁਦੇਦਾਰ, ਕਿਤੇ ਤੇਰੇ ਪਾਸ ਹੀਰਾ ਤਾਂ ਨਹੀਂ ਹੈ ਔਰ ਉਸਦੇ ਛਿਪਾ ਵਾਸਤੇ ਮਦਦ ਚਾਹੁੰਦੇ ਹੋ? ਜਸਵੰਤ, ਨਹੀਂ। ਅਹੁਦੇਦਾਰ, ਫਿਰ ਮੈਂ ਕੌਲ ਕਰਦਾ ਹਾਂ ਔਰ ਅੱਲਾ ਨੂੰ ਜ਼ਾਮਨ ਦਿੰਦਾ ਹਾਂ ਕਿ ਮੈਂ ਤੇਰੇ ਨਾਲ ਸੱਚੇ ਮਿੱਤਰ ਦੀ ਤਰ੍ਹਾਂ ਅੰਗ ਪਾਲਾਂਗਾ, ਤੂੰ ਵੀ ਕੌਲ ਦੇ। ਜਸਵੰਤ, ਮੈਂ ਕੌਲ ਕਰਦਾ ਹਾਂ ਔਰ ਬਹੈਸੀਅਤ ਸਿੱਖ ਦੇ ਕੌਲ ਕਰਦਾ ਹਾਂ ਕਿ ਮੈਂ ਆਪ ਨਾਲ ਅੰਗ ਪਾਲਾਂਗਾ ਔਰ ਆਪ ਦੇ ਭੇਦ ਸੰਭਾਲਾਂਗਾ। ਅਹੁਦੇਦਾਰ, ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ ਕਿ ਸਿੱਖ ਸਦਾ ਸੱਚਾ ਹੈ, ਇਸ ਦੀ ਜ਼ਬਾਨ ਝੂਠ ਨਾਲ ਆਸ਼ਨਾ ਨਹੀਂ ਹੈ। ਪਰ ਫਿਰ ਪੁੱਛਦਾ ਹਾਂ ਕਿ ਕੀ ਇਸ ਕੌਲ ਵਿੱਚ ਤੂੰ ਆਪਣਾ ਅੱਲਾ ਜ਼ਾਮਨ ਦਿੰਦਾ ਹੈ? ਜਸਵੰਤ, ਜਿਸ ਵੇਲੇ ਸਿੱਖ ਬਹੈਸੀਅਤ ਕੌਲ ਕਰਦਾ ਹੈ, ਉਸ ਵਿੱਚ ਅੱਲਾ ਆਪੇ ਜ਼ਾਮਨ ਆਉਂਦਾ ਹੈ, ਕਿਉਂਕਿ ਸਿੱਖ ਹਰ ਵੇਲੇ ਅੱਲਾ ਦੀ ਹਜ਼ੂਰੀ ਵਿੱਚ ਵੱਸਦਾ ਹੈ।
ਅਹੁਦੇਦਾਰ, ਅੱਛਾ ਤਾਂ ਤੇਰਾ ਅੱਲਾ ਜ਼ਾਮਨ ਹੈ, ਲੈ ਹੁਣ ਤੂੰ ਦੱਸ ਕਿ ਤੈਨੂੰ ਕੀ ਲੋੜ ਹੈ?
ਜਸਵੰਤ, ਮੇਰੀ ਜਾਮਾ ਤਲਾਸ਼ੀ ਨਾ ਹੋਵੇ।
ਅਹੁਦੇਦਾਰ, ਕਿਸ ਕਰਕੇ?
ਮੈਂ ਆਪਣੇ ਸਰੀਰ ਨੂੰ ਗੈਰਾਂ ਦੇ ਹੱਥ ਲੱਗਣ ਦੇਣੋਂ ਨਫ਼ਰਤ ਖਾਂਦਾ।
ਅਹੁਦੇਦਾਰ, ਸ਼ਾਬਾਸ਼, ਠੀਕ, ਪਰ ਤਲਾਸ਼ੀ ਦਾ ਹਰ ਤਾਂ ਕੋਈ ਨਹੀਂ।
ਜਸਵੰਤ, ਜ਼ਾਹਿਰਾ ਤਾਂ ਕੋਈ ਨਹੀਂ, ਪਰ ਪ੍ਰਣ ਜੋ ਐਸਾ ਹੀ ਹੈ। ਹੋਰ ਤੁਸੀਂ ਇਹ ਭਰਮ ਨਾ ਕਰੋ ਕਿ ਮੈਂ ਚੋਰ ਹਾਂ ਜਾਂ ਕੋਈ ਖੁਨਾਮੀਆਂ ਹਾਂ। ਮੈਂ ਆਪ ਇੱਕ ਇੱਕ ਕਰਕੇ ਆਪ ਨੂੰ ਆਪਣੇ ਕੱਪੜੇ ਦੱਸ ਦਿੰਦਾ ਹਾਂ। ਤਸੱਲੀ ਕਰ ਲਵੋ ਜਾਂ ਮੇਰੇ ਬਚਨ 'ਤੇ ਅਮਨ ਨਾ ਕਰੋ, ਜੋ ਮੈਂ ਸਿੱਖ ਹੋ ਕੇ ਆਖ ਰਿਹਾ ਹਾਂ ਕਿ ਇਸ ਸਿੱਖ ਪਾਸ ਹੀਰਾ ਨਹੀਂ ਹੈ।
ਅਹੁਦੇਦਾਰ, ਮੈਂ ਨਹੀਂ ਸਮਝਦਾ ਦੋਸ਼ ਕੀ ਹੈ।
ਜਸਵੰਤ, ਤੁਸੀਂ ਸਿੱਖ ਨਹੀਂ ਹੋ, ਮੁਸਲਮਾਨ ਹੋ। ਸਾਡੇ ਔਰ ਖਾਸ ਕਰਕੇ ਮੇਰੇ ਅਜੇ ਭੇਤੀ ਨਹੀਂ ਹੋ, ਇਸ ਕਰਕੇ ਸਮਝ ਨਹੀਂ ਸਕਦੇ।
ਅਹੁਦੇਦਾਰ, ਨਹੀਂ, ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਮੁਸਲਮਾਨ ਨਾਲ ਛੋਣੋ ਪਰਹੇਜ਼ ਕਰਦੇ ਹੋ, ਪਰ ਭਲਾ ਜੇ ਛੋਇਆ ਜਾਵੇ ਜਾਂ ਸਾਡਾ ਖਾ ਪੀ ਬੈਠੇ ਤਾਂ ਬਸ ਗਿਆ?
ਜਸਵੰਤ, ਨਹੀਂ ਜੀ, ਅਸੀਂ ਆਪਣੇ ਵਿਛੜਿਆਂ ਨੂੰ ਮੇਲ ਲੈਂਦੇ ਹਾਂ ਅਤੇ ਭਟਕ ਗਿਆਂ ਨੂੰ ਫਿਰ ਵਾੜੇ ਵਾੜ ਲੈਂਦੇ ਹਾਂ।
ਅਹੁਦੇਦਾਰ, ਲੰਮਾ ਸਾਹ ਲੈ ਕੇ,
ਅੱਛਾ ਤੁਸੀਂ ਮੈਥੋਂ ਬਸ ਇਤਨੀ ਸੇਵਾ ਲੋਚਦੇ ਹੋ ਕਿ ਕੁਛ ਹੋਰ?
ਜਸਵੰਤ, ਬਸ ਇਤਨੀ।
ਅਹੁਦੇਦਾਰ, ਫਿਰ ਹੋਰ ਡੋਲ ਬਚਾਓ ਦੀ ਕੋਈ ਨਹੀਂ ਸਿਵਾਏ ਇਸ ਦੇ ਕਿ ਮੇਰੇ ਨਾਲ ਆਓ ਅਤੇ ਚੱਲ ਕੇ ਇਹ ਕੱਪੜੇ ਲਾ ਕੇ ਮੁਸਲਮਾਨਾਂ ਵਾਲੇ ਮੇਰੇ ਨੌਕਰ ਦੇ ਪਹਿਨ ਲਵੋ ਅਤੇ ਮੇਰੇ ਤੰਬੂ ਵਿੱਚ ਘੋੜੇ ਦੀ ਸੇਵਾ ਵਿੱਚ ਲੱਗ ਜਾਓ। ਆਪਣੇ ਘੋੜੇ ਵਾਲੇ ਨੂੰ ਮੈਂ ਆਪਣੇ ਨਾਲ ਫਿਰਨ ਲਈ ਲਾ ਲਵਾਂਗਾ, ਐਂ ਪਤਾ ਨਾ ਲੱਗੇਗਾ। ਹੋਰ ਕਾਫਲੇ ਵਿੱਚ ਰਹਿ ਕੇ ਬਚਾਓ ਕਠਿਨ ਹੈ, ਨਾਲੇ ਪਤਾ ਨਹੀਂ ਹੈ ਕਿ ਜੇ ਚੋਰ ਮਿਲ ਗਿਆ ਤਾਂ ਸਾਰੇ ਕਾਫਲੇ ਨਾਲ ਕੀ ਬਣੇ ਅਤੇ ਮੇਰੇ ਨੌਕਰਾਂ ਵਿੱਚ ਤਾਂ ਤੂੰ ਸਲਾਮਤ ਰਹੇਗਾ। ਇਹ ਕਹਿ ਕੇ ਉਸਨੇ ਇਸ਼ਾਰਾ ਕੀਤਾ ਅਤੇ ਪਰੇ ਜਾ ਖਲੋਤਾ। ਇੱਧਰ ਜਸਵੰਤ ਨੇ ਬੁੱਢੇ ਨੂੰ ਜਗਾ ਕੇ ਕਿਹਾ ਕਿ ਮੈਂ ਕਿਤੇ ਜਾਣਾ ਹੈ, ਪਰਸੋਂ ਤੁਹਾਨੂੰ ਮਿਲ ਪੈਸਾਂ, ਨਾ ਮੇਰੀ ਤਲਾਸ਼ ਕਰਨੀ ਨਾ ਫਿਕਰ ਕਰਨ।
ਬਿਰਧ, ਹੈ ਹੈ।
ਜਸਵੰਤ, ਚੁੱਪ, ਬੋਲਣ ਦਾ ਵੇਲਾ ਨਹੀਂ। ਮੈਂ ਅੱਗੇ ਸਦਾ ਬਚਨ ਪੂਰੇ ਕੀਤੇ ਹਨ, ਹੁਣ ਵੀ ਕਰ ਸਾਂ, ਤੁਸੀਂ ਬੇਗਮ ਹੋ ਜਾਓ। ਇਹ ਕਹਿ ਕੇ ਜਸਵੰਤ ਸਿੰਘ ਉਸ ਅਹੁਦੇਦਾਰ ਦੇ ਨਾਲ ਨਿਰਭੈ ਚਲਾ ਗਿਆ। ਉਸਦੇ ਤੰਬੂ ਵਿੱਚ ਜਾ ਕੇ ਸਾਇਸ਼ ਦੇ ਕੱਪੜੇ ਮੁਸਲ ਕੇ ਪਠਾਣ ਮੁੰਡੇ ਦੇ ਪਾ ਲਏ ਅਤੇ ਆਪਣੇ ਲਾ ਕੇ ਸਾਂਭ ਦਿੱਤੇ। ਅਹੁਦੇਦਾਰ ਨੂੰ ਯਕੀਨ ਤਾਂ ਪਹਿਲੇ ਹੀ ਆ ਗਿਆ ਸੀ, ਪਰ ਲੱਥੇ ਕੱਪੜਿਆਂ 'ਤੇ ਹੋਰ ਤਸੱਲੀ ਹੋ ਗਈ ਕਿ ਇਸ ਨੌਜਵਾਨ ਪਾਸ ਹੀਰਾ ਨਹੀਂ ਹੈ। ਘੋੜੇ ਦੇ ਪਾਸ ਜੋ ਸਾਈ ਸੁੱਤਾ ਪਿਆ ਸੀ, ਉਸਨੂੰ ਜਗਾ ਕੇ ਉਹ ਨਾਲ ਲੈ ਗਿਆ ਅਤੇ ਫਿਰ ਗਸ਼ਤ ਕਰਨ ਚੜ੍ਹ ਪਿਆ। ਦੂਸਰੀ ਚੌਕੀ 'ਤੇ ਜਾ ਕੇ ਉਸਨੇ ਆਪਣੇ ਬਾਲਗੀਰ ਨੂੰ ਇੱਕ ਕੰਮ 'ਤੇ ਲਗਾ ਦਿੱਤਾ ਅਤੇ ਆਪ ਡੇਰੇ ਆ ਗਿਆ। ਜਸਵੰਤ ਦੇ ਜੀਵਨ ਦੇ ਖਖੇੜ ਬਖੇੜ ਦੇਖੋ। ਕਿਸੇ ਵੇਲੇ ਦੈਵੀ ਮਾਪਿਆਂ ਦੀ ਲਾਡਲੀ ਧੀ, ਸਤਸੰਗੀਆਂ ਦੇ ਪਰਿਵਾਰ ਵਿੱਚ ਪਿਛਲੇ ਜਨਮ ਦੀ ਮਾਨੋ ਯੋਗੀ ਲੜਕੀ ਆਨੰਦ ਹੁਲਾਰੇ ਪੈ ਰਹੀ ਹੈ। ਕਿਸੇ ਵੇਲੇ ਕੈਦ ਪੈ ਕੇ ਕਾਬਲ ਦੀ ਮੰਡੀ ਵਿੱਚ ਵਿਕ ਰਹੀ ਹੈ। ਕਿਸੇ ਵੇਲੇ ਗੁਰਮੁਖ ਹੋ ਕੇ ਰਸਤੇ ਪਾ ਰਹੀ ਹੈ। ਕਿਸੇ ਵੇਲੇ ਕੈਦਾਂ ਕੱਟ ਰਹੀ ਹੈ। ਕਿਸੇ ਵੇਲੇ ਸਤਸੰਗ ਲਾ ਰਹੀ ਹੈ। ਅੱਜ ਗਰੀਬ ਦੁਖੀਆ ਸਾਇਸ ਬਣ ਕੇ ਘੋੜੇ ਦੇ ਪਾਸ ਘਾਸ ਦੇ ਬਿਸਤਰੇ 'ਤੇ ਲੇਟ ਰਹੀ ਹੈ।
ਅਫਸਰ ਨੂੰ ਜੋ ਆਗਾ ਖਾਂ ਕਹਿਲਾਉਂਦਾ ਹੈ ਅਤੇ ਜੋ 200 ਸਵਾਰ ਦਾ ਵੱਡਾ ਹੈ ਔਰ ਇਸ ਕਾਫਲੇ ਨੂੰ ਪੇਸ਼ਾਵਰ ਅਪਣਾਉਣ ਚੱਲਿਆ ਹੈ, ਇੱਕ ਅਚਰਜ ਰੰਗ ਦੀ ਖਿੱਚ ਨੇ ਖਿੱਚ ਰੱਖਿਆ ਹੈ। ਹੈ ਨੌਕਰੀ, ਪਰੰਤੂ ਉੱਪਰ ਕਿਆ ਮਾਜਰਾ ਦਿਸਦਾ ਹੈ ਕਿ ਕੁਛ ਪਾਗਲ ਹੈ ਜਾਂ ਘੱਟ ਤੋਂ ਘੱਟ ਮੂਰਖ ਹੈ। ਪਰ ਨਹੀਂ, ਦਿਲਾਂ ਦੇ ਸਾੜ ਬੁਰੇ, ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੋ ਹੀ ਹਾਲ ਹੁੰਦਾ ਹੈ। ਰਾਤ ਹੁਣ ਥੋੜ੍ਹੀ ਜਿਹੀ ਸੀ, ਆਗਾ ਖਾਂ ਥੱਕ ਗਿਆ ਸੀ, ਆ ਕੇ ਲੇਟ ਗਿਆ। ਬੇਚੈਨੀ ਬਹੁਤ ਵੱਧ ਗਈ ਸੀ। ਭਾਵੇਂ ਉਸਨੂੰ ਆਪਣੇ ਕੰਮ ਵਿੱਚ ਇੱਕ ਮਦਦਗਾਰ ਮਿਲ ਗਿਆ ਸੀ, ਪਰ ਅਜੇ ਮੁਸ਼ਕਲਾਂ ਦਾ ਸਾਹਮਣਾ ਸੀ। ਆਪਣੀ ਸਾਰੀ ਵਿਉਂਤ ਨੂੰ ਸੋਚਦਾ ਸੀ ਅਤੇ ਰੋ ਰੋ ਪੈਂਦਾ ਸੀ। ਕਦੀ ਕਿਸੇ ਵੇਲੇ ਠੰਡੇ ਸਾਹ ਲੈ ਉੱਠਦਾ ਸੀ, ਕਦੇ ਡਾਢੇ ਕ੍ਰੋਧ ਵਿੱਚ ਆ ਮੁਹਾਰੇ ਦੰਦ ਕਰੀਚ ਉੱਠਦਾ ਸੀ। ਇਸੇ ਰੰਗ ਵਿੱਚ ਹੀ ਨੀਂਦ ਆ ਗਈ। ਸੂਰਜ ਚੜ੍ਹੇ ਤੱਕ ਇਸਦੇ ਥੱਕੇ ਸਰੀਰ ਨੇ ਆਰਾਮ ਕੀਤਾ। ਦਿਨ ਚੜ੍ਹਦੇ ਹੀ ਤਲਾਸ਼ੀ ਸ਼ੁਰੂ ਹੋ ਗਈ। ਆਗਾ ਖਾਨ ਨੂੰ ਕੂਚ ਦੀ ਕਾਲ ਸੀ। ਉਸਨੇ ਬਾਕੀ ਹਿੱਸੇ ਦੀ ਤਲਾਸ਼ੀ ਛੇਤੀ ਕਰਵਾਈ। ਦੁਪਹਿਰ ਤੋਂ ਬਾਅਦ ਵਿਹਲ ਹੋ ਗਈ। ਅਮੀਰ ਪਾਸ ਖਬਰ ਪਹੁੰਚ ਗਈ ਕਿ ਕਾਫਲੇ ਵਿੱਚ ਚੀਜ਼ ਨਹੀਂ ਹੈ। ਹੁਕਮ ਹੋਵੇ ਤਾਂ ਕਾਫਲਾ ਤੁਰੇ। ਸਾਂਝ ਵੇਲੇ ਤੁਰਨ ਦਾ ਹੁਕਮ ਆ ਗਿਆ। ਐਡੀ ਛੇਤੀ ਅਜੇ ਭਾਵੇਂ ਹੁਕਮ ਨਾ ਆਉਂਦਾ, ਪਰ ਚੋਰ ਕਿਸੇ ਹੋਰ ਤਰ੍ਹਾਂ ਨਾਲ ਅਤੇ ਹੋਰ ਥਾਂ ਤੋਂ ਅੱਜ ਹੀ ਫੜਿਆ ਗਿਆ ਸੀ ਔਰ ਉਹ ਹੀਰਾ ਮਿਲ ਗਿਆ ਸੀ। ਰਾਤ ਨੂੰ ਡੇਰਾ ਉੱਥੇ ਹੀ ਰਿਹਾ। ਆਗਾ ਖਾਨ ਨੂੰ ਬੇਚੈਨੀ ਖਾ ਰਹੀ ਸੀ। ਉਸ ਦੀ ਵਿਉਣ ਦਾ ਅੱਧਾ ਹਿੱਸਾ ਅੱਜ ਹੀ ਫੈਸਲਾ ਹੋਣਾ ਚਾਹੀਦਾ ਸੀ, ਪਰ ਜਦ ਤੱਕ ਕਿ ਕੋਈ ਸੱਜਣ ਭੇਤੀ ਮਦਦਗਾਰ ਨਾ ਬਣੇ, ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ। ਜਸਵੰਤ ਸਿੰਘ ਉਸਨੇ ਮਦਦਗਾਰ ਲੱਭ ਤਾਂ ਲਿਆ ਸੀ ਅਤੇ ਭੇਤੀ ਵੀ ਬਣਾ ਲਿਆ ਸੀ, ਪਰ ਡਰਦਾ ਸੀ ਕਿ ਹੋਰ ਇਤਬਾਰ ਕਰਾਂ ਕਿ ਨਾ, ਕਿ ਜਿੰਨਾ ਕਰ ਚੁੱਕਾ ਹਾਂ ਉਨਾਂ ਹੀ ਬਹੁਤ ਹੈ। ਇਹ ਸੋਚ ਸੀ ਜੋ ਉਸਨੂੰ ਖਾ ਰਹੀ ਸੀ। ਜੇਕਰ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਜਸਵੰਤ ਸਿੰਘ ਨੂੰ ਤਲਾਸ਼ੀ ਦਾ ਇਤਨਾ ਕਿਉਂ ਡਰ ਹੈ, ਤਦ ਉਸਨੂੰ ਇੱਕ ਐਸਾ ਭੇਦ ਮਾਲੂਮ ਹੋ ਜਾਂਦਾ ਜਿਸ ਦੀ ਜ਼ਮਾਨਤ ਉੱਤੇ ਉਹ ਆਪਣਾ ਭੇਦ ਉਸ ਨਾਲ ਹੋਰ ਛੇਤੀ ਸਾਂਝਾ ਕਰ ਲੈਂਦਾ। ਭਾਵੇਂ ਉਸਦੀ ਨੇਕੀ ਅਤੇ ਸੱਚਾਈ ਉਸਦੇ ਮਨ ਨੂੰ ਖਿੱਚ ਰਹੀ ਸੀ, ਪਰ ਅਜੇ ਕਲੇਜੇ ਵਿੱਚ ਡਰ ਉੱਠੀ ਖੜੋਂਦਾ ਸੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।